ਪਿਆਰੇ ਦੋਸਤੋ, ਇਸ ਵੇਲੇ ਟੈਲੀਫੋਨ ਲਾਈਨ ਰਾਹੀਂ ਸਾਡੇ ਨਾਲ ਜੁੜੇ ਹਨ ਅਤੁਲ ਨਾਰੰਗ ਅਤੇ ਮਨਦੀਪ ਸੋਢੀ, ਜੋ ਕਿ ਹੈਸ਼ਚਿੰਗ ਔਨਲਾਈਨ ਮੌਗੇਜ ਮਾਰਕੀਟਪਲੇਸ ਦੇ ਸਿਰਜਣਹਾਰ ਹਨ ਤੇ ਉਹਨਾਂ ਨੇ ਹਾਲ ਹੀ ਵਿੱਚ ਇੱਕ ਸਰਵੇਖਣ ਕੀਤਾ ਹੈ ਜਿਸ ਤੋਂ ਕਾਫੀ ਹੈਰਾਨਕੁਨ ਨਤੀਜੇ ਸਾਹਮਣੇ ਆਏ ਹਨ ਕਿ ਆਸਟ੍ਰੇਲੀਆ ਦੇ ਕਈ ਸਬਰਬਸ ਵਿੱਚ ਜਦ ਲੋਕ ਘਰ ਖਰੀਦਣ ਵਾਸਤੇ ਕਰਜ਼ਾ ਲੈਂਦੇ ਹਨ ਤਾਂ ਉਹ ਤਕਰੀਬਨ ਦੁੱਗਣੇ ਵਿਆਜ ਦਰ ਤੇ ਮੌਗੇਜ ਲੈ ਰਹੇ ਹਨ ਤੇ ਜ਼ਾਹਿਰ ਤੌਰ ਤੇ ਉਹਨਾਂ ਦੀ ਕਿਸ਼ਤਾਂ ਵੀ ਬਹੁਤ ਹੀ ਵਾਧੂ ਹਨ। ਸੋ ਇਸ ਬਾਰੇ ਅਤੁਲ ਤੇ ਮਨਦੀਪ ਹੋਰ ਚਾਨਣ ਪਾਉਣਗੇ। ਦੋਨਾਂ ਨੂੰ ਸਾਡੇ ਵੱਲੋਂ ਬਹੁਤ ਹੀ ਨਿੱਘਾ ਤੇ ਗੂੜਾ ਸਵਾਗਤ ਹੈ। ਧੰਨਵਾਦ ਕਿ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਇਸ ਵੇਲੇ ਜੁੜੇ ਹੋ।
ਥੈਂਕ ਯੂ ਮਨਪ੍ਰੀਤ ਜੀ, ਸਾਨੂੰ ਦੁਬਾਰਾ ਆਪਣੇ ਸ਼੍ਰੋਤਿਆਂ ਦੇ ਸਾਹਮਣੇ ਲਿਆਉਣ ਵਾਸਤੇ।
ਮਿਹਰਬਾਨੀ ਜੀ, ਮਿਹਰਬਾਨੀ ਤੇ ਲਾਹਤ ਮੇਰੇ ਖਿਆਲ ਸਾਡੇ ਸਰੋਤਿਆਂ ਨੂੰ ਹੀ ਮਿਲੇਗਾ, ਕਿਉਂਕਿ ਅਸੀਂ ਇੱਕ ਸਰਵੇਖਣ ਬਾਰੇ ਪੜ੍ਹਿਆ ਹੈ ਜੋ ਤੁਸੀਂ ਆਪ ਕੀਤਾ ਹੈ। ਤਕਰੀਬਨ 1000 ਮੈਨੂੰ ਪਤਾ ਚੱਲਿਆ ਤੁਸੀਂ ਹੋਮ ਲੋਨਸ ਨੂੰ ਐਨਾਲਾਈਜ਼ ਕੀਤਾ ਹੈ। ਸੋ ਦੱਸੋ ਉਹਨਾਂ ਵਿੱਚੋਂ ਕੀ ਗੱਲਾਂ ਨਿਕਲੀਆਂ ਹਨ?
ਹਾਂਜੀ ਮਨਪ੍ਰੀਤ ਜੀ, ਅਸੀਂ ਸਰਵੇ ਇਸ ਕਰਕੇ ਕੀਤਾ ਕਿਉਂਕਿ ਸਾਨੂੰ ਕੁਝ ਚੀਜ਼ਾਂ ਪਤਾ ਲੱਗੀਆਂ ਜਿਹੜੀ ਕਈ ਤੁਹਾਡੇ ਸਰੋਤਿਆਂ ਨੂੰ ਵੀ ਬਹੁਤ ਫਾਇਦਾ ਹੋਗਾ ਉਹਨਾਂ ਤੋਂ। ਪਹਿਲੀ ਚੀਜ਼ ਜਿਹੜੀ ਸਾਨੂੰ ਪਤਾ ਲੱਗੀ ਜਦੋਂ ਅਸੀਂ ਸਰਵੇ ਕੰਪਲੀਟ ਕੀਤਾ ਅਪ ਟੂ 1000 ਐਪਲੀਕੇਸ਼ਨ ਦੇਖ ਕੇ, ਇੱਕ ਚੀਜ਼ ਜਿਹੜੀ ਅਸੀਂ ਦੇਖੀ ਸੈਲਫ ਇੰਪਲੋਇਡ ਪੀਪਲ ਜਿਹਨਾਂ ਦਾ ਆਪਣਾ ਕਾਰੋਬਾਰ ਹੈਗਾ, ਸਾਨੂੰ ਪਤਾ ਲੱਗਿਆ ਕਿ ਜਿਹਨਾਂ ਦਾ ਆਪਣਾ ਕਾਰੋਬਾਰ ਹੈਗਾ ਉਹਨਾਂ ਉਹ ਆਪਣਾ ਇੰਟਰਸਟ ਰੇਟ ਕਾਫੀ ਜ਼ਿਆਦਾ ਪੇ ਕਰ ਰਹੇ ਕੰਪੇਅਰ ਟੂ ਆਪਣਾ PAYG ਜਿਹਨਾਂ ਦੀ ਆਪਣੀ ਨੌਕਰੀ ਹੈਗੀ ਹੈ ਆਪਣੇ ਜਾਂ ਕਿਸੇ ਕੰਪਨੀ ਚ ਕੰਮ ਕਰਦੇ। ਇਹ ਮਿਸਕਨਸੈਪਸ਼ਨ ਸਾਨੂੰ ਪਤਾ ਲੱਗਿਆ ਕਿ ਸੈਲਫ ਇੰਪਲੋਇਡ ਵਾਲਿਆਂ ਨੂੰ ਲੱਗਦਾ ਹੈ ਜਿਹਨਾਂ ਦਾ ਆਪਣਾ ਕਾਰੋਬਾਰ ਹੈਗਾ ਕਿ ਉਹਨਾਂ ਨੂੰ ਜ਼ਿਆਦਾ ਇੰਟਰਸਟ ਰੇਟ ਦੇਣਾ ਚਾਹੀਦਾ ਕਿਉਂਕਿ ਉਹਨਾਂ ਕੋਲ ਇਨਫ ਫਾਈਨੈਂਸ਼ੀਅਲ ਇਨਫੋਰਮੇਸ਼ਨ ਨਹੀਂ ਹੈ। ਇਹ ਮੇਜਰ ਇਨਫੋਰਮੇਸ਼ਨ ਅਸੀਂ ਕੱਢੀ ਆਪਣੇ ਸਰਵੇ ਤੋਂ ਜਿਹੜਾ ਅਸੀਂ ਸ਼ੇਅਰ ਕੀਤੀ ਆਪਣੀ ਸ਼੍ਰੋਤਾਵਾਂ ਨਾਲ ਕਿ ਬਈ ਆਪਣੀ ਤੁਸੀਂ ਬੈਂਕ ਕੋਲ ਵਾਪਿਸ ਵੀ ਜਾ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਆਪਣੀ ਰੀਪੇਮੈਂਟ ਟਾਈਮ ਤੇ ਕਰ ਰਹੇ ਹੋ ਭਾਵੇਂ ਤੁਸੀਂ ਪਹਿਲਾਂ ਜ਼ਿਆਦਾ ਇੰਟਰਸਟ ਰੇਟ ਦਿੱਤਾ ਹੋ, ਤੁਸੀਂ ਫਿਰ ਜਾ ਕੇ ਨੈਗੋਸ਼ੀਏਟ ਕਰ ਸਕਦੇ ਹੋ ਆਪਣੇ ਬੈਂਕ ਤੋਂ ਕਿ ਬੈਟਰ ਇੰਟਰਸਟ ਤੁਹਾਨੂੰ ਮਿਲਣਾ ਚਾਹੀਦਾ।
ਤੇ ਕੀ ਕਾਰਨ ਹੈ ਕਿ ਜਿਹੜੇ ਕਾਰੋਬਾਰੀ ਬੰਦੇ ਹਨ ਉਹਨਾਂ ਨੂੰ ਵਾਧੂ ਵਿਆਜ ਦਰ ਦੇਣਾ ਪੈਂਦਾ ਹੈ ਆਪਣੀ ਕਿਸ਼ਤਾਂ ਵਾਸਤੇ ਐਸ ਕੰਪੇਅਰ ਟੂ PAYG?
ਯੂਜੁਅਲੀ ਮੰਤਰੀ ਜੀ ਕਾਰਨ ਹੁੰਦਾ ਹੈ ਕਿ ਜੇ ਉਹਨਾਂ ਕੋਲ ਆਪਣੇ ਫਾਈਨੈਂਸ਼ੀਅਲ ਰਿਕਾਰਡਸ ਪੂਰੇ ਨਾ ਹੋਣ ਤਾਂ ਬੈਂਕ ਉਹਨਾਂ ਨੂੰ ਹਾਈ ਰਿਸਕ ਕੈਟੇਗਰੀ ਵਿੱਚ ਰੱਖਦਾ, ਬਿਕੋਜ਼ ਬੈਂਕ ਨੂੰ ਇਹ ਲੱਗਦਾ ਕਿ ਜਿਹੜੀ ਇੱਕ ਫੁੱਲ ਟਾਈਮ ਜੋਬ ਹੈ ਉਹਦੇ ਵਿੱਚ ਤਾਂ ਬੰਦੇ ਦੀ ਤਨਖਾਹ ਆਉਣੀ ਹੈ ਹਰ ਮਹੀਨੇ, ਬਟ ਜਿਹੜਾ ਸੈਲਫ ਇੰਪਲੋਇਡ ਬੰਦਾ ਹੁੰਦਾ ਜਿਹਦਾ ਆਪਦਾ ਕਾਰੋਬਾਰ ਹੈ ਉਹਦੀ ਜਿਹੜੀ ਇਨਕਮ ਹੁੰਦੀ ਹੈ ਉਹ ਫਲਕਚੁਏਟ ਕਰਦੀ ਹੈ ਹਰ ਮਹੀਨੇ, ਤੇ ਤਾਂ ਕਰਕੇ ਬੈਂਕ ਉਹਨਾਂ ਨੂੰ ਹਾਈ ਰਿਸਕ ਕੈਟੇਗਰੀ ਵਿੱਚ ਰੱਖਦੇ ਹੈ। ਉਸੇ ਕਰਕੇ ਉਹਨਾਂ ਨੂੰ ਰੇਟ ਹਾਈ ਆਫਰ ਹੁੰਦਾ ਹੈ ਜਦੋਂ ਕਿ ਲੋਨ ਸ਼ੁਰੂ ਹੁੰਦਾ, ਬਟ ਉਹਦੇ ਨਾਲ ਹੀ ਇੱਕ ਜਿਹੜੀ ਸਲਾਹ ਹੈ ਉਹ ਇਹ ਹੈ ਬਈ ਜਦੋਂ ਇੱਕ ਬੰਦਾ ਕਾਫੀ ਟਾਈਮ ਆਪਣੀ ਰਿਪੇਮੈਂਟ ਟਾਈਮ ਤੇ ਕਰਦਾ ਰਹਿੰਦਾ ਉਹਦੀ ਲੋਨ ਦੀ ਕਿਸ਼ਤ ਸਹੀ ਟਾਈਮ ਜਾਂਦੀ ਰਹਿੰਦੀ ਹੈ ਉਹ ਆਪਣੇ ਬੈਂਕ ਨਾਲ ਗੱਲ ਕਰ ਸਕਦੇ ਹੈ ਤੇ ਉਹਦੇ ਨਾਲ ਉਹ ਆਪਣਾ ਰੇਟ ਘਟਾ ਸਕਦੇ ਹੈ। ਬਟ ਫਿਰ ਜਿਹੜੇ ਇਸ ਤਰ੍ਹਾਂ ਦੇ ਆਪਣੇ ਕੰਜ਼ਿਊਮਰ ਹੁੰਦੇ ਆ ਉਹਨਾਂ ਦੇ ਦਿਮਾਗ 'ਚ ਇਹ ਪਰਸੈਪਸ਼ਨ ਬਣੀ ਹੁੰਦੀ ਹੈ ਬਈ ਅਸੀਂ ਸੈਲਫ ਇੰਪਲੋਇਡ ਆ ਸਾਨੂੰ ਇਹ ਹਾਈ ਰੇਟ ਮਿਲਿਆ ਹੋਇਆ ਅਸੀਂ ਤਾਂ ਇਹਦੇ ਤੇ ਹੀ ਰਵਾਂਗੇ, ਤਾਂ ਉਹ ਪਰਸੈਪਸ਼ਨ ਗਲਤ ਹੈ।
ਤੁਹਾਡਾ ਮਤਲਬ ਹੈ ਕਿ ਰੀਨੈਗੋਸ਼ੀਏਟ ਕੀਤਾ ਜਾਏ ਨਵੇਂ ਸਿਰਿਓਂ ਉਸੇ ਬੈਂਕ ਕੋਲ ਕਿਸੇ ਦੂਜੇ ਬੈਂਕ ਕੋਲ ਜਾਇਆ ਜਾ ਸਕਦਾ?
ਹੁਣ ਇਹਦੇ 'ਚ ਕਈ ਸਿਨੈਰੀਓ ਹੋ ਸਕਦੇ, ਇੱਕ ਤਾਂ ਜਿਹੜੇ ਬੰਦੇ ਦਾ ਕਾਰੋਬਾਰ ਹੈ ਜੇ ਉਹਦੀ ਇਨਕਮ ਕੰਸਿਸਟੈਂਟ ਆ ਰਹੀ ਹੈ ਹਰ ਮਹੀਨੇ ਉਨਾ ਹੀ ਪੈਸਾ ਬੈਂਕ ਵਿੱਚ ਆ ਰਿਹਾ ਤਾਂ ਉਹ ਇੱਕ ਸੇਫ ਕੈਟੇਗਰੀ ਵਿੱਚ ਆ ਜਾਂਦਾ ਬੈਂਕ ਦੇ ਵਾਸਤੇ, ਤੇ ਆਪਣੇ ਬੈਂਕ ਨਾਲ ਵੀ ਰੀਨੈਗੋਸ਼ੀਏਟ ਕੀਤਾ ਜਾ ਸਕਦਾ ਉਹਨਾਂ ਨੂੰ ਬੋਲ ਕੇ ਬਈ ਸਾਨੂੰ ਦੂਜਾ ਬੈਂਕ ਇੰਨਾ ਰੇਟ ਆਫਰ ਕਰ ਰਿਹਾ, ਤੇ ਬੈਂਕਸ ਅੱਜ ਕੱਲ ਪੂਰਾ ਕੰਪੀਟੀਸ਼ਨ ਕਰ ਰਿਹਾ ਤਾਂ ਇਨਫੈਕਟ ਮੈਂ ਪਰਸਨਲੀ ਆਪਦਾ ਲੋਨ ਵੀ ਰੀਨੈਗੋਸ਼ੀਏਟ ਕੀਤਾ ਸੀ ਆਪਣੇ ਬੈਂਕ ਨਾਲ ਸਿਰਫ ਉਹਨਾਂ ਨੂੰ ਇੱਕ ਕਾਲ ਕਰਕੇ।
ਅੱਛਾ, ਤੇ ਕਿੰਨੇ ਪੈਸੇ ਬਚਾਏ ਫਿਰ ਤੁਸੀਂ?
ਤਾਂ ਮੇਰਾ 0.15 ਘੱਟ ਗਿਆ ਸੀ ਜਿਹੜਾ ਕਿ ਉਹਦੇ ਨਾਲ ਬਹੁਤ ਅਮਾਊਂਟ ਤੁਹਾਨੂੰ ਮੰਥਲੀ ਬਚ ਜਾਂਦਾ ਹੈ।
ਕਿਉਂਕਿ ਮੈਂ ਬਹੁਤ ਹੈਰਾਨ ਹੋ ਰਹੀ ਸਾਂ ਤੁਹਾਡੀ ਪ੍ਰੈਸ ਰਿਲੀਜ਼ ਪੜ੍ਹ ਕੇ ਕਿ 5 ਲੱਖ ਦੇ ਲੋਨ ਉੱਤੇ ਲੋਕੀ ਤਕਰੀਬਨ $87,000 ਵਾਧੂ ਰੀਪੇਮੈਂਟ ਕਰ ਰਹੇ ਹਨ ਸਿਰਫ ਇਸ ਕਰਕੇ ਕਿਉਂਕਿ ਜ਼ਿਆਦਾ ਇੰਟਰਸਟ ਰੇਟ ਤੇ ਉਹਨਾਂ ਨੇ ਨੈਗੋਸ਼ੀਏਟ ਕੀਤਾ ਸੀ।
ਬਿਲਕੁਲ ਮਨਪ੍ਰੀਤ ਜੀ, ਜਦੋਂ ਅਸੀਂ ਡਾਟਾ ਦੇਖਿਆ ਇੱਕ ਤਾਂ ਸੈਲਫ ਇੰਪਲੋਇਡ ਵਾਲਿਆਂ ਨੂੰ ਜਨਰਲੀ ਅਸੀਂ ਵੇਖਿਆ ਕਿ 5.5-6% ਇੰਟਰਸਟ ਰੇਟ ਚਾਰਜ ਕੀਤਾ ਜਾ ਰਿਹਾ। ਪਹਿਲਾਂ ਇਹ ਸਭ ਤੋਂ ਜ਼ਿਆਦਾ ਮਿਸ ਇਨਫੋਰਮਡ ਚੀਜ਼ ਹੈਗੀ ਹੈ ਜਾਂ ਮਿਸਕਨਸੈਪਸ਼ਨ ਵੀ ਹੈਗਾ ਕਈ ਕਾਰੋਬਾਰ ਦਾ ਕਿ ਵੀ ਆਪਣਾ ਉਹਨਾਂ ਨੂੰ ਇੰਟਰਸਟ ਰੇਟ 4% ਤੋਂ ਘੱਟ ਨਹੀਂ ਮਿਲ ਸਕਦਾ। ਇਹ ਬਿਲਕੁਲ ਗਲਤ ਹੈ। ਜੇ ਤੁਸੀਂ ਆਪਣੀ ਰੀਪੇਮੈਂਟ ਕਰ ਰਹੇ ਹੋ ਟਾਈਮ ਨਾਲ, ਤੁਹਾਨੂੰ 1 ਸਾਲ ਹੋ ਚੁੱਕਿਆ, ਤੁਹਾਡੇ ਕੋਲ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਉਹ ਕੀ ਹੈ, ਤੁਸੀਂ ਬਿਲਕੁਲ ਉਸੀ ਕੈਟੇਗਰੀ 'ਚ ਹੋ ਜਿਵੇਂ PAYG ਹੈਗਾ, ਤੇ ਤੁਸੀਂ ਵੀ ਉਹ ਇੰਟਰਸਟ ਰੇਟ ਲੈ ਸਕਦੇ ਹੋ। ਤੇ 5.5-6% ਪੇ ਕਰਨ ਤੋਂ ਚੰਗਾ ਤੁਸੀਂ 1% ਵੀ ਤੁਹਾਨੂੰ ਜੇ ਕੱਟ ਮਿਲ ਗਿਆ ਸੇਵਿੰਗ ਹੈਗੀ ਤੁਹਾਨੂੰ 80,000 ਦੇ ਕੋਲ।
1% ਬਹੁਤ ਵੱਡੀ ਚੀਜ਼ ਹੈ, ਬਿਲਕੁਲ ਸਹੀ ਤੁਸੀਂ ਫਰਮਾਇਆ, ਕਿਉਂਕਿ ਲੋਨ ਦੀ ਮਿਆਦ ਤੇ 20-25 ਸਾਲ ਹੁੰਦੀ ਹੈ ਨਾ ਜੀ। ਤੇ ਕਿੰਨੀ ਵਾਰ ਦੁਬਾਰਾ ਜਾ ਕੇ ਰੀਨੈਗੋਸ਼ੀਏਟ ਕੀਤਾ ਜਾਵੇ?
ਮੇਰੀ ਜਿਹੜੀ ਪਰਸਨਲ ਥਿੰਕਿੰਗ ਹੈ, ਮੈਂ ਕਹਿੰਦਾ ਬਈ ਜਦੋਂ ਵੀ ਇੱਕ ਰੇਟ ਕੱਟ ਮਾਰਕੀਟ ਵਿੱਚ ਆਉਂਦਾ ਹੈ ਆਪਾਂ ਨੂੰ ਦੁਬਾਰਾ ਆਪਣੇ ਬੈਂਕ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਵੈਦਰ ਆਪਣਾ ਰੇਟ ਕੱਟ ਸਕਦਾ ਕਿ ਨਹੀਂ ਕੱਟ ਸਕਦਾ।
ਆਈ ਥਿੰਕ ਐਵਰੀ ਮਤਲਬ ਹਰ ਸਾਲ ਤੁਹਾਨੂੰ ਚੈੱਕ ਤਾਂ ਕਰਨਾ ਹੀ ਚਾਹੀਦਾ, ਜਿਵੇਂ ਅਤੁਲ ਨੇ ਕਿਹਾ ਕਿ ਤੁਹਾਨੂੰ ਹਰ ਇੱਕ ਰੇਟ ਕੱਟ ਤੇ ਤਾਂ ਬਿਲਕੁਲ ਚੈੱਕ ਕਰਨਾ ਚਾਹੀਦਾ, ਪਰ ਇੱਕ ਕਾਲ ਕਰਨ ਚ ਕੋਈ ਹਰਜ ਨਹੀਂ ਹੈ। ਤੁਸੀਂ ਆਪਣੇ ਬੈਂਕ ਨਾਲ ਗੱਲ ਕਰੋ ਕਿ ਬਈ ਮੈਨੂੰ ਇਹ ਰੇਟ ਪਤਾ ਲੱਗਿਆ ਆਪਣੇ ਨੇਬਰ ਤੋਂ ਜਾਂ ਆਪਣੇ ਕਿਸੇ ਹੋਰ ਫਰੈਂਡ ਤੋਂ ਜਾਂ ਵੈਬਸਾਈਟ ਤੋਂ, ਬਈ ਮੈਂ ਕਿਉਂ ਇੰਨਾ ਐਕਸਟਰਾ ਪੇ ਕਰ ਰਿਹਾ। ਬੈਂਕ ਨੂੰ ਜਸਟੀਫਾਈ ਕਰਨ ਦੋ, ਪਰ ਤੁਸੀਂ ਕਦੇ ਕਦੇ ਇਹ ਵੀ ਕਹਿ ਸਕਦੇ ਕਿ ਬਈ ਮੈਂ ਹੁਣ ਆਪਣਾ ਬੈਂਕ ਚੇਂਜ ਕਰਨ ਲੱਗਿਆ, ਤੇ ਤੁਸੀਂ ਦੇਖੋਗੇ ਕਿ ਬੈਂਕ ਇਕਦਮ ਤੁਹਾਨੂੰ ਬੈਟਰ ਰੇਟ ਆਫਰ ਵੀ ਕਰੇਗਾ ਕਈ ਵਾਰੀ
ਜੀ।
ਤੇ ਇਹ ਅਸੀਂ ਦੇਖਿਆ ਵੀ ਮਨਪ੍ਰੀਤ ਜੀ, ਬਹੁਤ ਸਾਰੇ ਸਾਡੇ ਜਿਹੜੇ ਕੰਜ਼ਿਊਮਰ ਐਪਲੀਕੇਸ਼ਨ ਆਉਂਦੀ ਹੈ, ਬਹੁਤ ਸਾਰੇ ਕੰਜ਼ਿਊਮਰ ਸਾਡਾ ਰੇਟ ਮੈਂਸ਼ਨ ਕਰਕੇ ਆਪਦੇ ਬੈਂਕ ਨਾਲ ਨੈਗੋਸ਼ੀਏਟ ਕਰ ਲੈਂਦੇ ਐਂਡ ਬੈਂਕਸ ਮੈਚ ਕਰਦੇ ਆ ਰੇਟ ਨੂੰ।
ਤੇ ਬੈਂਕ ਬਦਲਣ ਦਾ ਨੁਕਸਾਨ ਵੀ ਹੋ ਸਕਦਾ ਜੀ, ਕੋਈ ਦੰਡ ਜਾਂ ਕੋਈ ਫਾਈਨ ਪੇ ਕਰਨਾ ਪੈ ਸਕਦਾ?
ਨਹੀਂ, ਬੈਂਕ ਬਦਲਣ ਦਾ ਕੋਈ ਨੁਕਸਾਨ ਨਹੀਂ ਹੈ, ਕੋਈ ਫਾਈਨ ਨਹੀਂ ਹੈ। ਪਹਿਲੇ ਇੱਕ ਐਗਜ਼ਿਟ ਫੀ ਹੁੰਦੀ ਸੀ ਜੋ ਕਿ ਆਰਬੀਆਈ ਨੇ ਬਹੁਤ ਪਹਿਲੇ ਖਤਮ ਕਰ ਦਿੱਤੀ ਹੈ, ਤਾਂ ਹੁਣ ਐਵੇਂ ਦਾ ਕੋਈ ਫਾਈਨ ਨਹੀਂ ਹੈ। ਫਾਈਨ ਤਾਂ ਹੋਏਗਾ ਜੇ ਤੁਹਾਡਾ ਰੇਟ ਫਿਕਸ ਹੈ, ਤਾਂ ਉਹਦੇ ਚ ਪੈਨਲਟੀ ਦੇਣੀ ਪੈਂਦੀ ਹੈ, ਜਿੰਨਾ ਤੁਹਾਡਾ ਪਿੱਛੇ ਟਾਈਮ ਬਚਿਆ ਉਸ ਟਾਈਮ ਦੀ ਉਹ ਪੈਨਲਟੀ ਬੈਂਕ ਚਾਰਜ ਕਰਦਾ ਜੇ ਤੁਸੀਂ ਆਪਦਾ ਫਿਕਸ ਰੇਟ ਬ੍ਰੇਕ ਕਰ ਰਹੇ ਹੋ। ਬਟ ਵੇਰੀਏਬਲ ਰੇਟ ਦੇ ਕੇਸ ਵਿੱਚ ਕੋਈ ਵੀ ਪੈਨਲਟੀ ਜਾਂ ਕੁਛ ਨਹੀਂ ਹੈ ਐਵੇਂ ਦਾ।
ਅਕਸਰ ਕਈ ਲੋਕੀ ਇਸ ਤਰ੍ਹਾਂ ਦੇ ਲੋਨ ਲੈਂਦੇ ਨੇ ਜੀ, ਥੋੜਾ ਜਿਹਾ ਫਿਕਸਡ ਹੈ ਤੇ ਥੋੜਾ ਜਿਹਾ ਵੇਰੀਏਬਲ ਹੈ, ਉਹ ਫਿਰ ਕੀ ਕਰਨ?
ਉਹਨਾਂ ਦੇ ਕੇਸ ਵਿੱਚ ਮੈਂ ਇਹ ਸੁਜੈਸਟ ਕਰਦਾ ਜੀ, ਤੁਸੀਂ ਪਹਿਲੇ ਤਾਂ ਇਹ ਦੇਖਣਾ ਹੈ ਬਈ ਤੁਹਾਡਾ ਜਿਹੜਾ ਫਿਕਸ ਰੇਟ ਹੈ ਉਹਦਾ ਟੈਨਿਓਰ ਜਾਂ ਟਾਈਮ ਕਿੰਨਾ ਬਚਿਆ ਪਿੱਛੇ, ਉਹਦੇ ਬੇਸਿਸ ਤੇ ਬੈਂਕ ਜਿਹੜਾ ਉਹ ਪੈਨਲਟੀ ਕੈਲਕੂਲੇਟ ਕਰਦਾ ਹੈ। ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਬਈ ਤੁਹਾਨੂੰ ਨਵਾਂ ਰੇਟ ਕੀ ਮਿਲ ਰਿਹਾ ਤੇ ਤੁਹਾਡੇ ਐਗਜ਼ਿਸਟਿੰਗ ਰੇਟ ਤੇ ਨਵੇਂ ਰੇਟ ਵਿੱਚ ਕਿੰਨਾ ਫਰਕ ਹੈ, ਉਹ ਕੈਲਕੂਲੇਸ਼ਨ ਕਰੋ ਕਿ ਲਾਈਫ ਆਫ ਦਾ ਲੋਨ ਤੁਹਾਨੂੰ ਕਿੰਨਾ ਬਚ ਰਿਹਾ। ਜੇ ਉਹ ਪੈਨਲਟੀ ਬਹੁਤ ਘੱਟ ਹੈ, ਮੈਟਰ ਨਹੀਂ ਕਰਦੀ ਉਹ ਸੇਵਿੰਗ ਦੇ ਅੱਗੇ, ਦੈਨ ਮੇਰੀ ਸੁਜੈਸ਼ਨ ਇਹੀ ਹੈ ਬਈ ਸਵਿਚ ਕਰ ਲੈਣਾ ਚਾਹੀਦਾ।
ਤੁਹਾਡੀ ਗੱਲ ਤੋਂ ਲੱਗ ਰਿਹਾ ਬਸ ਥੋੜੀ ਹੋਮਵਰਕ ਕਰਨ ਦੀ ਲੋੜ ਹੈ ਤੇ ਕਾਫੀ ਪੈਸੇ ਬਚ ਸਕਦੇ ਨੇ। ਹਾਂਜੀ
ਹਾਂਜੀ
ਨਾਲੇ ਇਹ ਹੋਮਵਰਕ ਤੁਹਾਨੂੰ ਬਿਲਕੁਲ ਅਕੇਲੇ ਕਰਨ ਦੀ ਲੋੜ ਨਹੀਂ ਹੈ। ਅਸੀਂ ਇਹ ਵੀ ਕਹਿਣਾ ਚਾਹੁੰਦੇ ਤੁਸੀਂ ਬ੍ਰੋਕਰ ਨੂੰ ਯੂਜ਼ ਕਰੋ, ਬ੍ਰੋਕਰ ਸਾਰਾ ਕੰਮ ਕਰੇਗਾ ਤੁਹਾਡੇ ਲਈ। ਤੇ ਇਹ ਵੀ ਅਸੀਂ ਮਿਸਕਨਸੈਪਸ਼ਨ ਦੇਖਿਆ ਜਾਂ ਸੁਣਿਆ ਕਾਰੋਬਾਰੀ ਵਾਲੇ ਲੋਕਾਂ ਤੋਂ ਕਿ ਬਈ ਬ੍ਰੋਕਰ ਸਾਨੂੰ ਚਾਰਜ ਕਰਦੇ ਨੇ, ਇਹ ਬਿਲਕੁਲ ਗਲਤ ਗੱਲ ਹੈ। ਬ੍ਰੋਕਰ ਕੋਈ ਐਜਾ ਚਾਰਜ ਨਹੀਂ ਕਰਦੇ, ਤੁਸੀਂ ਹੋਰ ਆਪਣਾ ਸ਼ੋਪ ਅਰਾਊਂਡ ਕਰੋ, ਦੂਜੇ ਬ੍ਰੋਕਰ ਕੋਲ ਗੱਲ ਕਰੋ, ਪਰ ਬ੍ਰੋਕਰ ਨੂੰ ਉਹਨਾਂ ਹੀ ਪੇ ਮਿਲੇਗੀ, ਉਹ ਲੈਂਡਰ ਤੋਂ ਚੰਗਾ ਪੇ ਮਿਲ ਜਾਂਦੀ ਉਹਨਾਂ ਨੂੰ ਜਦੋਂ ਉਹ ਤੁਹਾਡੀ ਹੈਲਪ ਕਰਨਗੇ। ਤੇ ਸਾਰਾ ਹੋਮਵਰਕ ਆਪ ਕਰਨ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਬ੍ਰੋਕਰ ਨੂੰ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਇੱਕੋ ਵਾਰੀ ਚ, ਬ੍ਰੋਕਰ ਤੁਹਾਨੂੰ ਆ ਕੇ ਹੈਲਪ ਕਰੇਗਾ।
ਬ੍ਰੋਕਰ ਤੁਹਾਨੂੰ ਸਾਈਡ ਬਾਏ ਸਾਈਡ ਕੰਪੈਰੀਜ਼ਨ ਦੇ ਸਕਦਾ ਤੁਹਾਡੇ ਐਗਜ਼ਿਸਟਿੰਗ ਰੇਟ ਤੇ ਤੁਹਾਡੇ ਨਵੇਂ ਰੇਟ ਤੇ, ਫਿਰ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਸਵਿਚ ਕੀਤਾ ਜਾਵੇ ਕਿ ਨਾ ਕੀਤਾ ਜਾਵੇ।
ਠੀਕ ਹੈ ਜੀ, ਤੇ ਮੈਂ ਵਾਪਸ ਵਾਲੀ ਅਗਰ ਪ੍ਰੈਸ ਰਿਲੀਜ਼ ਤੇ ਆਵਾਂ ਤੇ ਕੁਝ ਖਾਸ ਤੌਰ ਤੇ ਤੁਸੀਂ ਸਬਰਬਸ ਦੇ ਨਾਂ ਵੀ ਲਏ ਹਨ, ਭਾਵੇਂ ਮੈਲਬਰਨ ਵਿੱਚ ਹੋਣ, ਭਾਵੇਂ ਸਿਡਨੀ ਵਿੱਚ ਹੋਣ, ਭਾਵੇਂ ਬ੍ਰਿਸਬਨ ਵਿੱਚ ਤੇ ਹੋਰ ਕੁਈਨਜ਼ਲੈਂਡ ਦੇ ਇਲਾਕਿਆਂ ਵਿੱਚ, ਤੇ ਕੀ ਗੱਲ ਹੈ ਕਿ ਇਹਨਾਂ ਸਬਰਬਸ ਵਿੱਚ ਲੋਕੀ 4-4.5% ਦੀ ਥਾਂ 7% ਤੇ ਕਿਤੇ ਕਿਤੇ 8% ਦੇ ਕਰੀਬ ਹੋਮ ਲੋਨ ਇੰਟਰਸਟ ਰੇਟ ਪੇ ਕਰ ਰਹੇ ਨੇ?
ਬਿਲਕੁਲ, ਇੱਕ ਚੀਜ਼ ਅਸੀਂ ਕਲੈਰੀਫਾਈ ਕਰਨਾ ਚਾਹੁੰਦੇ ਹਾਂ ਉਸ ਸਰਵੇ ਚ ਕਿ ਉਹ ਕਾਰੋਬਾਰੀ ਲੋਕਾਂ ਦਾ ਸਰਵੇ ਕੀਤਾ ਗਿਆ ਸੀ। ਜੇ ਤੁਸੀਂ ਵੇਖੋ ਤਾਂ PAYG ਜਿਹੜਾ ਜਿਹਨਾਂ ਦੀ ਆਪਣੀ ਸਟੇਬਲ ਜੋਬ ਹੈਗੀ ਹੈ ਉਹਨਾਂ ਦਾ ਇੰਟਰਸਟ ਰੇਟ ਘੱਟ ਹੈਗਾ, ਪਰ ਅਸੀਂ ਐਪਲੀਕੇਸ਼ਨ ਜਿਹੜਾ ਸਰਵੇ ਕੀਤਾ ਉਹ ਸੈਲਫ ਇੰਪਲੋਇਡ ਤੇ ਕੀਤਾ ਜਿਹਨਾਂ ਦਾ ਆਪਣਾ ਕਾਰੋਬਾਰ ਹੈ।
ਸੋ ਕਿਸ ਕਿਸਮ ਦੇ ਲੋਕ ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ ਸੀ, ਛੋਟੇ ਬਿਜ਼ਨਸਮੈਨ, ਬਿਲਕੁਲ ਛੋਟੇ ਵਪਾਰੀ, ਵੱਡੇ ਬਿਜ਼ਨਸਮੈਨ, ਕਿਸ ਦੀ ਗੱਲ ਕਰ ਰਹੇ ਹਾਂ?
ਅਸੀਂ ਸਮਾਲ ਬਿਜ਼ਨਸ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦਾ ਮੰਨ ਲਓ ਆਪਣਾ ਜਿਵੇਂ ਕਈਆਂ ਦੀ ਆਪਣੀ ਟੈਕਸੀ ਹੈਗੀ ਹੈ ਜਾਂ ਜਿਨ੍ਹਾਂ ਦਾ ਆਪਣਾ ਸਟੋਰ ਹੈਗਾ, ਉਹਨਾਂ ਦਾ ਸਮਾਲ ਬਿਜ਼ਨਸ ਵਾਲਿਆਂ ਦੀ ਗੱਲ ਕਰ ਰਹੇ ਹਾਂ।
ਠੀਕ ਹੈ,
ਉਹਨਾਂ ਨੂੰ ਲੱਗਦਾ ਕਿ ਬਿਕੋਜ਼ ਉਹਨਾਂ ਦੀ ਫਾਈਨੈਂਸ਼ੀਅਲ ਹਿਸਟਰੀ ਨਹੀਂ ਸੀ ਜਾਂ ਉਹਨਾਂ ਡਿਸਕਲੋਜ਼ ਨਹੀਂ ਕਰ ਪਾਏ ਫਾਈਨੈਂਸ਼ੀਅਲ ਇਨਫੋਰਮੇਸ਼ਨ, ਉਸ ਕਰਕੇ ਉਹਨਾਂ ਨੂੰ ਲੱਗ ਰਿਹਾ ਸੀ ਵੀ 7-8% ਹੀ ਉਹਨਾਂ ਨੂੰ ਮਿਲ ਸਕਦਾ ਮਿਨੀਮਮ।
ਸੋ ਇਹ ਜਿਹੜੇ ਸਬਰਬਸ ਤੁਸੀਂ ਮੈਲਬਰਨ ਵਿੱਚ ਦੱਸਿਆ, ਬਲੈਕਬਰਨ, ਗਲੈਨ ਵੇਵਲੀ, ਸਾਊਥ ਮੋਰੈਂਗ, ਮਰਨਡਾ, ਨੈਰੀ ਵਾਰਨ, ਤੇ ਸਿਡਨੀ ਵਿੱਚ ਤੁਸੀਂ ਦੱਸਿਆ ਦ ਪੌਂਡਸ, ਡੂਨ ਸਾਈਡ, ਕੁਏਕਰਸ ਹਿੱਲ, ਕੈਂਪਲ ਟਾਊਨ, ਸਟੈਨਹੋਪ ਗਾਰਡਨਸ, ਇਹੋ ਜਿਹੇ ਥਾਵਾਂ ਤੇ ਲੋਕ ਰਹਿ ਰਹੇ ਹਨ, ਕੀ ਉਹਨਾਂ ਨੂੰ ਹੋਰ ਸੁਚੇਤ ਹੋਣਾ ਪਵੇਗਾ ਕਿ ਸਾਂਝੇ ਪੱਧਰ ਤੇ ਤੁਸੀਂ ਇਹ ਕਹਿ ਰਹੇ ਹੋ?
ਉਹਨਾਂ ਨੂੰ ਇੱਕ ਤਾਂ ਆਪਣਾ ਚੈੱਕ ਕਰਨਾ ਚਾਹੀਦਾ ਕਿ ਇੰਟਰਸਟ ਰੇਟ ਇੰਨਾ ਹਾਈ ਕਿਉਂ ਪੇ ਕਰ ਰਹੇ, ਬਾਕੀ ਆਪਣਾ ਚੈੱਕ ਵੀ ਕਰਨ ਹੋਰਾਂ ਨਾਲ ਵੀ ਵੀ ਬ੍ਰੋਕਰ ਤੋਂ ਵੀ ਚੈੱਕ ਕਰਨ ਕਿ ਬਈ ਕਿਆ ਤੁਸੀਂ ਮੈਨੂੰ ਬੈਟਰ ਰੇਟ ਦਿਲਾ ਸਕਦੇ ਹੋ ਕਿ ਨਹੀਂ, ਉਹ ਕੋਸਟ ਨਹੀਂ ਕਰੇਗਾ ਉਹਨਾਂ ਨੂੰ। ਇਟਸ ਮੋਰ ਅਬਾਊਟ ਕਿ ਆਪਣਾ ਜਾ ਕੇ ਚੈੱਕ ਕਰਨ ਆਨਲਾਈਨ ਵੀ ਕੰਪੈਰੀਜ਼ਨ ਸਾਈਟ ਤਾਂ ਸਾਨੂੰ ਦਿਖਾ ਰਿਹਾ 4% ਜਾਂ ਹੈਸ਼ਿੰਗ ਵੈਬਸਾਈਟ ਦਿਖਾ ਰਿਹਾ ਲੈਸ ਦੈਨ 4%, ਤੇ ਮੈਂ ਕਿਉਂ 7% ਪੇ ਕਰ ਰਿਹਾ ਹੈ ਜੀ, ਮੈਂ ਕੀ ਗਲਤ ਗੱਲ ਕੀਤੀ ਹੈ।
ਸੋ ਟਿਪਸ ਦੇ ਤੌਰ ਤੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਦੱਸੋਗੇ, ਕਿਸ ਮੋੜ ਤੇ ਆ ਕੇ ਉਹ ਆਪਣੇ ਹੋਮ ਲੋਨ ਨੂੰ ਰੀ ਨੈਗੋਸ਼ੀਏਟ ਕਰ ਸਕਦੇ ਹਨ, ਉਹਨਾਂ ਦੇ ਕੋਲ ਕਿਹੜੇ ਹਥਿਆਰ ਹਨ ਜਾਂ ਵਾਟ ਕਾਰਡਸ ਕੈਨ ਦੇ ਪਲੇ ਜਦੋਂ ਆਪਣੇ ਬੈਂਕ ਕੋਲ ਜਾਂਦੇ ਹਨ?
ਸੋ ਜਦੋਂ ਜੇ ਤੁਸੀਂ ਆਲਰੇਡੀ ਇੱਕ ਲੋਨ ਲਿਆ ਹੋਇਆ ਬੈਂਕ ਤੋਂ ਤੇ ਤੁਸੀਂ ਰੀਫਾਈਨੈਂਸ ਦੀ ਗੱਲ ਕਰਦੇ ਹੋ, ਤਾਂ ਉਸ ਕੇਸ ਵਿੱਚ ਜਦੋਂ ਇੱਕ ਤਾਂ ਰੇਟ ਕੱਟ ਹੁੰਦਾ, ਔਨ ਐਵਰੀ ਰੇਟ ਕੱਟ ਤੁਸੀਂ ਆਪਣੇ ਬੈਂਕ ਨਾਲ ਗੱਲ ਕਰੋ ਕਿ ਰੇਟ ਕੱਟ ਹੋਇਆ, ਤੁਸੀਂ ਉਹ ਰੇਟ ਕੱਟ ਪਾਸ ਔਨ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ, ਤੇ ਫਿਰ ਲੁੱਕ ਅਰਾਊਂਡ ਕਰੋ, ਇੰਟਰਨੈਟ ਤੇ ਚੈੱਕ ਕਰੋ ਚੀਪਰ ਰੇਟ ਅਵੇਲੇਬਲ ਹੈ, ਤਾਂ ਫਿਰ ਬੈਂਕ ਨਾਲ ਗੱਲ ਕਰੋ ਬਈ ਇਸ ਜਗ੍ਹਾ ਤੇ ਚੀਪਰ ਰੇਟ ਅਵੇਲੇਬਲ ਹੈ, ਮੈਂ ਸਵਿਚ ਕਰ ਲਾਂਗਾ ਜੇ ਤੁਸੀਂ ਮੇਰਾ ਰੇਟ ਨਹੀਂ ਕਰੋਗੇ ਕੱਟ। ਤੇ ਉਸ ਕੇਸ ਵਿੱਚ ਬੈਂਕ ਅੱਜ ਕੱਲ ਜਿਵੇਂ ਕਿ ਮੈਂ ਦੱਸਿਆ ਐਗਰੈਸਿਵ ਹੋਏ ਹੋਏ, ਬਹੁਤ ਕੰਪੀਟੀਸ਼ਨ ਹੈ, ਉਹ ਕੱਟ ਕਰ ਦਿੰਦੇ।
ਠੀਕ ਹੈ,
ਮੈਂ ਉਸ ਚੀਜ਼ ਹੋਰ ਐਡ ਕਰਾਂਗਾ ਕਿ ਆਪਣੀ ਰੀਪੇਮੈਂਟ ਟਾਈਮ ਤੇ ਰੱਖਣ, ਚਾਹੇ ਉਹ ਕ੍ਰੈਡਿਟ ਕਾਰਡ ਦੀ ਰੀਪੇਮੈਂਟ ਹੈ, ਚਾਹੇ ਆਪਣਾ ਫੋਨ ਬਿੱਲ ਹੈਗਾ, ਹੁਣ ਕੰਪ੍ਰੀਹੈਂਸਿਵ ਰਿਪੋਰਟਿੰਗ ਆ ਗਈ ਹੈ ਜਿਹਦੇ ਬੈਂਕ ਸਭ ਕੁਝ ਦੇਖਦਾ ਹੈ। ਇੱਕ ਟਿਪ ਮੈਂ ਦੇਣਾ ਚਾਹੂੰਗਾ ਕਿ ਆਪਣੀ ਸਾਰੀ ਰੀਪੇਮੈਂਟ ਕਲੀਅਰ ਰੱਖਣ ਟਾਈਮ ਸਿਰ ਕਰਨ, ਤਾਂ ਕਿ ਕੋਈ ਡਿਫਾਲਟ ਨਾ ਆਏ।
ਤੇ ਨਿਊ ਲੋਨ ਦੇ ਕੇਸ ਵਿੱਚ ਜੇ ਕੋਈ ਨਵਾਂ ਲੋਨ ਵੇਖ ਰਿਹਾ ਹੈ, ਤਾਂ ਉਸ ਬੰਦੇ ਨੂੰ ਪੂਰੀ ਰਿਸਰਚ ਕਰਨ ਦੀ ਲੋੜ ਹੈ ਬਿਫੋਰ ਕਮਿਟ ਕਰਨ ਤੋਂ ਪਹਿਲੇ ਕਿਸੇ ਵੀ ਬੈਂਕ ਦੇ ਨਾਲ। ਉਹ ਬੰਦੇ ਨੂੰ ਇੰਟਰਨੈਟ ਤੇ ਦੇਖਣਾ ਚਾਹੀਦਾ ਕੀ ਰੇਟਸ ਅਵੇਲੇਬਲ ਹੈ, ਬ੍ਰੋਕਰ ਨਾਲ ਗੱਲ ਕਰਨੀ ਚਾਹੀਦੀ ਹੈ, ਫਿਰ ਡਿਸੀਜਨ ਲੈਣਾ ਚਾਹੀਦਾ ਕਿ ਕਿਹੜਾ ਲੋਵੈਸਟ ਰੇਟ ਉਹਨੂੰ ਮਿਲ ਸਕਦਾ ਬੰਦੇ ਨੂੰ, ਤੇ ਉਸ ਤੋਂ ਬਾਅਦ ਕਮਿਟ ਕਰਨਾ ਚਾਹੀਦਾ।
ਠੀਕ ਹੈ ਜੀ, ਮੇਰੇ ਖਿਆਲ ਤੇ ਬਹੁਤ ਹੀ ਮਹੱਤਵਪੂਰਨ ਗੱਲਾਂ ਅੱਜ ਤੁਸੀਂ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੀਆਂ ਹਨ। ਮੈਨੂੰ ਯਕੀਨ ਹੈ ਕਿ ਸਰੋਤਿਆਂ ਨੂੰ ਇਸ ਤੋਂ ਬਹੁਤ ਫਾਇਦਾ ਮਿਲੇਗਾ ਜੀ। ਅਤੁਲ ਤੇ ਮਨਦੀਪ, ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਮਾਂ ਕੱਢਿਆ ਤੇ ਸਾਡੇ ਸਰੋਤਿਆਂ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ। ਮਿਹਰਬਾਨੀ।
ਧੰਨਵਾਦ ਮਨਪ੍ਰੀਤ ਜੀ।
ਧੰਨਵਾਦ ਮਨਪ੍ਰੀਤ ਜੀ।
SBS, 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 SB